ਆਮੋਸ ਅਧਿਆਇ ਇੱਕ। ਆਮੋਸ ਦੇ ਬਚਨ ਜਿਹੜਾ ਤਕੋਆ ਸ਼ਹਿਰ ਦੇ ਚਰਵਾਹਿਆਂ ਵਿੱਚੋਂ ਸੀ, ਜਿਸਦਾ ਉਸਨੇ ਇਸਰਾਇਲ ਦੇ ਵਿਖੇ ਦਰਸ਼ਨ ਪਾਇਆ। ਇਹ ਯਹੂਦਾ ਦੇ ਰਾਜੇ ਉਜ਼ੀਆ ਦੇ ਦਿਨਾਂ ਵਿੱਚ ਅਤੇ ਯੋਆਸ਼ ਦੇ ਪੁੱਤਰ ਯਾਰਾਬੁਆਮ ਇਸਰਾਇਲ ਦੇ ਰਾਜੇ ਦੇ ਦਿਨਾਂ ਵਿੱਚ ਭੁਚਾਲ ਤੋਂ 2 ਸਾਲ ਪਹਿਲਾਂ ਹੋਇਆ। ਉਸਨੇ ਕਿਹਾ, ਯਹੋਵਾ ਸਿਓਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣਾ ਸ਼ਬਦ ਸੁਣਾਵੇਗਾ, ਤਾਂ ਚਰਵਾਹਿਆਂ ਦੀਆਂ 4 ਗਾਹਾਂ ਸੋਗ ਕਰਨਗੀਆਂ ਅਤੇ ਕਰਮਲ ਦੀ ਚੋਟੀ ਸੁੱਕ ਜਾਵੇਗੀ। ਯਹੋਵਾ ਇਹ ਫਰਮਾਉਂਦਾ ਹੈ, ਦਮਿਸ਼ਕ ਸ਼ਹਿਰ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਗਿਲਿਆਦ ਦੇਸ਼ ਨੂੰ ਲੋਹੇ ਦੇ ਸੰਦਾਂ ਨਾਲ ਕੁਚਲਿਆ ਹੈ। ਇਸ ਲਈ ਮੈਂ ਹਜ਼ਾਇਲ ਰਾਜਾ ਦੇ ਮਹਿਲ ਵਿੱਚ ਅੱਗ ਭੇਜਾਂਗਾ ਅਤੇ ਉਹ ਬਨਹਦਦ ਰਾਜਾ ਦੇ ਗੜ੍ਹਾਂ ਨੂੰ ਵੀ ਭਸਮ ਕਰੇਗੀ। ਮੈਂ ਦਮਿਸ਼ਕ ਦੇ ਅਰਲਾਂ ਨੂੰ ਤੋੜ ਦਿਆਂਗਾ ਅਤੇ ਮੈਂ ਆਵਨ ਦੀ ਘਾਟੀ ਦੇ ਵਾਸੀਆਂ ਨੂੰ ਅਤੇ ਬੈਤ ਅਦਨ ਦੇ ਘਰਾਣੇ ਤੋਂ ਸ਼ਾਹੀ ਆਸਾ ਫੜਨ ਵਾਲੇ ਨੂੰ ਨਾਸ ਕਰਾਂਗਾ ਅਤੇ ਆਰਾਮ ਦੇ ਲੋਕ ਗੁਲਾਮ ਹੋ ਕੇ ਕੀਰ ਨੂੰ ਜਾਣਗੇ। ਯਹੋਵਾ ਦੀ ਇਹੋ ਬਾਣੀ ਹੈ। ਯਹੋਵਾ ਇਹ ਫਰਮਾਉਂਦਾ ਹੈ, ਅਜ਼ਾ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹ ਇੱਕ ਪੂਰੀ ਕੌਮ ਨੂੰ ਗੁਲਾਮੀ ਵਿੱਚ ਲੈ ਗਏ ਤਾਂ ਜੋ ਉਹਨਾਂ ਨੂੰ ਅਦੋਮ ਦੇ ਹਵਾਲੇ ਕਰਨ। ਇਸ ਲਈ ਮੈਂ ਅਜ਼ਾ ਸ਼ਹਿਰ ਦੀ ਸ਼ਹਿਰਪਨਾਹ ਉੱਤੇ ਅੱਗ ਭੇਜਾਂਗਾ ਅਤੇ ਉਹ ਉਸਦੇ ਗੜ੍ਹਾਂ ਨੂੰ ਭਸਮ ਕਰੇਗੀ। ਮੈਂ ਅਸ਼ਦੋਦ ਦੇ ਵਾਸੀਆਂ ਨੂੰ ਅਤੇ ਅਸ਼ਕਲੋਨ ਤੋਂ ਸ਼ਾਹੀ ਆਸਾ ਫੜਨ ਵਾਲੇ ਨੂੰ ਨਾਸ ਕਰਾਂਗਾ। ਮੈਂ ਅਕਰੋਨ ਦੇ ਵਿਰੁੱਧ ਆਪਣਾ ਹੱਥ ਚਲਾਵਾਂਗਾ ਅਤੇ ਫਲਿਸਤੀਆਂ ਦੇ ਬਚੇ ਹੋਏ ਲੋਕ ਨਾਸ ਹੋ ਜਾਣਗੇ। ਪ੍ਰਭੂ ਯਹੋਵਾ ਦੀ ਇਹੋ ਬਾਣੀ ਹੈ। ਯਹੋਵਾ ਇਹ ਫਰਮਾਉਂਦਾ ਹੈ, ਸੂਰ ਸ਼ਹਿਰ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਇੱਕ ਪੂਰੀ ਕੌਮ ਨੂੰ ਅਦੋਮ ਦੇ ਹਵਾਲੇ ਕਰ ਦਿੱਤਾ ਅਤੇ ਭਾਈਚਾਰੇ ਦਾ ਨੇਮ ਯਾਦ ਨਾ ਰੱਖਿਆ। ਇਸ ਲਈ ਮੈਂ ਸੂਰ ਦੀ ਸ਼ਹਿਰਪਨਾਹ ਉੱਤੇ ਅੱਗ ਭੇਜਾਂਗਾ ਅਤੇ ਉਹ ਉਸਦੇ ਗੜ੍ਹਾਂ ਨੂੰ ਭਸਮ ਕਰੇਗੀ। ਯਹੋਵਾ ਇਹ ਫਰਮਾਉਂਦਾ ਹੈ, ਅਦੋਮ ਸ਼ਹਿਰ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਸਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ ਅਤੇ ਆਪਣੀ ਦਇਆ ਨੂੰ ਛੱਡ ਦਿੱਤਾ। ਉਸਦਾ ਕ੍ਰੋਧ ਸਦਾ ਭੜਕਿਆ ਹੀ ਰਿਹਾ ਅਤੇ ਉਸਨੇ ਆਪਣਾ ਕਹਿਰ ਸਦਾ ਲਈ ਰੱਖ ਛੱਡਿਆ। ਇਸ ਲਈ ਮੈਂ ਤੇਮਾਨ ਸ਼ਹਿਰ ਉੱਤੇ ਅੱਗ ਭੇਜਾਂਗਾ ਅਤੇ ਉਹ ਬਾਸਰਾ ਸ਼ਹਿਰ ਦੇ ਗੜ੍ਹਾਂ ਨੂੰ ਭਸਮ ਕਰੇਗੀ। ਯਹੋਵਾ ਇਹ ਫਰਮਾਉਂਦਾ ਹੈ, ਅਮੋਨੀਆ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਆਪਣੀ ਹੱਦ ਵਧਾਉਣ ਲਈ ਗਿਲਿਆਦ ਦੀਆਂ ਗਰਭਵਤੀਆਂ ਨੂੰ ਚੀਰ ਦਿੱਤਾ। ਮੈਂ ਰੱਬਾ ਸ਼ਹਿਰ ਦੀ ਸ਼ਹਿਰਪਨਾਹ ਵਿੱਚ ਅੱਗ ਲਾਵਾਂਗਾ ਅਤੇ ਉਹ ਉਸਦੇ ਗੜ੍ਹਾਂ ਨੂੰ ਭਸਮ ਕਰੇਗੀ। ਯੁੱਧ ਦੇ ਦਿਨ ਲਲਕਾਰ ਹੋਵੇਗੀ, ਸਗੋਂ ਵਾਵਰੋਲੇ ਅਤੇ ਤੂਫਾਨ ਦਾ ਇੱਕ ਦਿਨ ਹੋਵੇਗਾ। ਉਹਨਾਂ ਦਾ ਰਾਜਾ ਆਪਣੇ ਹਾਕਮਾਂ ਸਮੇਤ ਗੁਲਾਮੀ ਵਿੱਚ ਜਾਵੇਗਾ। ਯਹੋਵਾ ਦੀ ਇਹੋ ਬਾਣੀ ਹੈ। ਆਮੋਸ ਅਧਿਆਇ 2। ਯਹੋਵਾ ਇਹ ਫਰਮਾਉਂਦਾ ਹੈ, ਮੁਆਬ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨੇ ਅਦੋਮ ਦੇ ਰਾਜੇ ਦੀਆਂ ਹੱਡੀਆਂ ਨੂੰ ਸਾੜ ਕੇ ਚੂਨਾ ਕਰ ਦਿੱਤਾ। ਇਸ ਲਈ ਮੈਂ ਮੁਆਬ ਉੱਤੇ ਅੱਗ ਭੇਜਾਂਗਾ ਅਤੇ ਉਹ ਕਰੀਓਤ ਸ਼ਹਿਰ ਦੇ ਗੜ੍ਹਾਂ ਨੂੰ ਭਸਮ ਕਰੇਗੀ ਅਤੇ ਮੁਆਬ ਚੀਕ ਚਿਹਾੜੇ ਨਾਲ ਅਤੇ ਯੁੱਧ ਦੀ ਲਲਕਾਰ ਅਤੇ ਤੁਰੀ ਦੀ ਵੱਡੀ ਆਵਾਜ਼ ਨਾਲ ਮਰ ਜਾਵੇਗਾ। ਮੈਂ ਉਹਦੇ ਵਿੱਚੋਂ ਨਿਆਈ ਵੱਢ ਸੁੱਟਾਂਗਾ ਅਤੇ ਉਸਦੇ ਨਾਲ ਉਹਦੇ ਸਾਰੇ ਹਾਕਮਾਂ ਨੂੰ ਵੀ ਕਤਲ ਕਰਾਂਗਾ। ਯਹੋਵਾ ਦੀ ਇਹੋ ਬਾਣੀ ਹੈ। ਯਹੋਵਾ ਇਹ ਫਰਮਾਉਂਦਾ ਹੈ, ਯਹੂਦਾ ਨਗਰ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਯਹੋਵਾ ਦੀ ਵਿਵਸਥਾ ਨੂੰ ਤੁੱਛ ਜਾਣਿਆ ਅਤੇ ਉਸਦੀਆਂ ਵਿਧੀਆਂ ਦੀ ਪਾਲਣਾ ਨਹੀਂ ਕੀਤੀ ਅਤੇ ਉਹਨਾਂ ਦੇ ਝੂਠੇ ਦੇਵਤਿਆਂ ਨੇ ਉਹਨਾਂ ਨੂੰ ਭਟਕਾ ਦਿੱਤਾ ਜਿਨ੍ਹਾਂ ਦੇ ਪਿੱਛੇ ਉਹਨਾਂ ਦੇ ਪੁਰਖੇ ਵੀ ਚੱਲਦੇ ਸਨ। ਮੈਂ ਯਹੂਦਾ ਨਗਰ ਉੱਤੇ ਅੱਗ ਭੇਜਾਂਗਾ ਜੋ ਯਰੂਸ਼ਲਮ ਦੇ ਗੜ੍ਹਾਂ ਨੂੰ ਭਸਮ ਕਰੇਗੀ। ਯਹੋਵਾ ਇਹ ਫਰਮਾਉਂਦਾ ਹੈ, ਇਸਰਾਇਲ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਧਰਮੀ ਨੂੰ ਚਾਂਦੀ ਲਈ ਅਤੇ ਕੰਗਾਲ ਨੂੰ ਜੁੱਤੀਆਂ ਦੇ ਇੱਕ ਜੋੜੇ ਲਈ ਵੇਚ ਦਿੱਤਾ। ਉਹ ਗਰੀਬਾਂ ਦੇ ਸਿਰ ਦੀ ਸਿੱਕਰੀ ਦਾ ਵੀ ਲਾਲਚ ਕਰਦੇ ਹਨ ਅਤੇ ਉਹ ਕੁਚਲੇ ਹੋਇਆਂ ਨੂੰ ਰਾਹ ਤੋਂ ਹਟਾ ਦਿੰਦੇ ਹਨ। ਪਿਓ ਅਤੇ ਪੁੱਤਰ ਇੱਕੋ ਹੀ ਕੁੜੀ ਦੇ ਕੋਲ ਜਾਂਦੇ ਹਨ ਤਾਂ ਜੋ ਉਹ ਮੇਰੇ ਪਵਿੱਤਰ ਨਾਮ ਨੂੰ ਭ੍ਰਿਸ਼ਟ ਕਰਨ। ਉਹ ਹਰ ਜਗਵੇਦੀ ਕੋਲ ਗਿਰਵੀ ਰੱਖੇ ਹੋਏ ਬਸਤਰਾਂ ਉੱਤੇ ਲੇਟਦੇ ਹਨ ਅਤੇ ਜੁਰਮਾਨੇ ਦੇ ਪੈਸਿਆਂ ਨਾਲ ਖਰੀਦੀ ਹੋਈ ਮੱਦ ਆਪਣੇ ਦੇਵਤਿਆਂ ਦੇ ਭਵਨ ਵਿੱਚ ਪੀਂਦੇ ਹਨ। ਮੈਂ ਅਮੋਰੀਆਂ ਨੂੰ ਉਹਨਾਂ ਦੇ ਸਾਹਮਣੇ ਬਰਬਾਦ ਕੀਤਾ ਜਿਨ੍ਹਾਂ ਦਾ ਕੱਦ ਦਿਆਰਾਂ ਦੇ ਕੱਦ ਵਰਗਾ ਸੀ ਅਤੇ ਜਿਹੜੇ ਬਲੂਤਾਂ ਵਾਂਗੂ ਬਲਵਾਨ ਸਨ। ਫਿਰ ਵੀ ਮੈਂ ਉੱਪਰੋਂ ਉਹਨਾਂ ਦਾ ਫਲ ਅਤੇ ਹੇਠੋਂ ਉਹਨਾਂ ਦੀਆਂ ਜੜ੍ਹਾਂ ਨੂੰ ਨਾਸ ਕੀਤਾ। मैं तुहानू मिस्र देश तों कढ लिया अते 40 सालां तक जंगल विच लई फिरिया तां जो तुसी अमोरियां दे देश दे अधिकारी हो जाओ। मैं तुहाडे पुत्रां विचों नबी अते तुहाडे जवानां विचों नज़ीर ठहराए। हे इसराइलियो, की ए सच नहीं है? यहोवा दी एहो बाणी है। पर तुसी नज़ीरां नू मद पिलाई अते नबियां नू हुकम दित्ता, भविखबाणी ना करो। वेखो, मैं तुहानू अजिहा दबावांगा जिवें पूलियां नाल भरिया होया गड्डा दब जांदा है। तेज दौड़न वालियां नू भज्जन लई स्थान ना मिलेगा अते बलवान दा बल कायम ना रहेगा अते सूरमा अपनी जान ना बचा सकेगा। धनुखधारी खड़ा ना रह सकेगा, तेज दौड़न वाला ना बच सकेगा, ना ही घोड़ सवार अपनी जान बचा सकेगा। सूरमियां विचों सब तों दलेर उस दिन नंगा भज जावेगा। यहोवा दी एहो बाणी है। आमोस अध्याय 3। हे इसराइलियो, ए बचन सुनो जिड़ा यहोवा ने तुहाडे विरुद्ध अर्थात उस सारे घराने दे विरुद्ध बोलिया है जिसनू मैं मिस्र देश तों कढ लिया। धरती दे सारे घराणियां विचों मैं सिर्फ तुहानू ही चुनिया है, इस लई मैं तुहाडे सारे अपराधां दी सज़ा तुहाडे उत्ते लियावांगा। भला दो मनुख इकट्ठे चल सकदे हन जे ओ सहमत ना होण? कि बब्बर शेर बिना कोई शिकार मिले जंगल विच गज्जेगा? कि जवान शेर बिना कुछ फड़े अपनी गुफा विचों आवाज़ कढेगा? भला पंछी धरती उत्ते बिना जाल विछाए उस विच फसेगा? कि बिना कुछ फड़े जाल धरती उत्तों उछलेगा? भला शहर विच तुरी फूकी जावे अते लोक ना डरन? भला जे यहोवा ना भेजे तां की कोई बिपता किसे शहर उत्ते आवेगी? सचमुच प्रभु यहोवा अपने सेवक नबियां उत्ते अपना भेत प्रगट कीते बिना कोई काम नहीं करेगा। बब्बर शेर गज्जा है, कौन ना डरेगा? प्रभु यहोवा बोलिया, कौन भविखबाणी ना करेगा? अशदोद दे गढ़ां नू अते मिस्र देश दे शाही महलां नू प्रचार करके आखो, सामरिया दे पहाड़ां उत्ते इकट्ठे हो जाओ अते वेखो कि उस विच किन्ना रौला है अते उस दे विचकार किन्ना जुल्म है। यहोवा दा बचन है, जिहड़े अपने गढ़ां विच हनेर अते लुट दा माल जमा करदे हन उह नेकी करना नहीं जाणदे। इस लई प्रभु यहोवा ए फरमाउंदा है, एक विरोधी देश नू घेर लवेगा अते तेरी शक्ति तेरे तों खो लवेगा अते तेरे गढ़ लुट्टे जाणगे। यहोवा ए फरमाउंदा है, जिवें अयाली बब्बर शेर दे मूहों दो लत्तां जां कन्न दा टुकड़ा छुड़ा लैंदा है, उसे तरह ही इसराइली जिहड़े सामरिया विच मंजियां दे सिरियां उत्ते अते पलंगां दे रेशमी गद्दियां उत्ते बैठदे हन उह वी छुड़ाए जाणगे। सैना दे परमेशर प्रभु यहोवा दा वाक है, सुनो अते याकूब दे घराणे दे विरुद्ध ए गवाही दिओ, जिस दिन मैं इसराइल दे अपराधां दी सज़ा उस उत्ते लियावांगा, उसे दिन मैं बैतेल दियां जगवेदियां नू वी नास करांगा अते जगवेदी दे सिंग कट्टे जाणगे अते उह धरती उत्ते डिग पैणगे। मैं सर्दी दे महलां अते गर्मी दे महलां नू ढा देवांगा, हाथी दंद नाल बनाए हुए महल वी बर्बाद हो जाणगे अते वड्डे वड्डे भवन वी नास होणगे। प्रभु यहोवा दा वाक है। आमोस अध्याय 4। हे बाशान दियो गऊओ, ये बचन सुनो, जिहड़ियां सामरिया दे परबुत उत्ते हो, तुसी गरीबां नू सतौंदियां हो, कंगालां नू कुचलदियां हो अते अपने स्वामियां नू आखदियां हो, मद लियाओ तां जो असी पी लईए। प्रभु यहोवा ने अपनी पवित्रताई दी सौं खाधी है, वेखो ओ दिन तुहाडे उत्ते आ रहे हन कि ओ तुहानू कुंडियां नाल सगों तुहाडे बचे होयां नू मच्छियां दियां कुंडियां नाल खिच के लै जाणगे। तुसी वाड़े दियां दरारां विच्चों सिद्धियां निकल जाओगियां अते तुसी हरमोन पर्बत विच सुटियां जाओगियां। प्रभु यहोवा दा वाक है। बैतेल नू आओ अते अपराध करो, गिलगाल नू आके होर अपराध करो, सवेर नू अपनियां बलियां अते तीजे दिन अपने दसवंध लै आओ। धनवाद दी भेट खमीर मिला के चढ़ाओ अते खुशी दियां भेटां लई होका दिओ अते उन्हां दा प्रचार करो, क्यों जो हे इसराइलियो अजिहा करना तुहानू पसंद है। प्रभु यहोवा दा वाक है। मैं तां तुहाडे सारे शहरां विच दंदां दी सफाई दित्ती अते तुहाडे सारे स्थानां विच रोटी दी घाट है, तां वी तुसी मेरी वल ना मुड़े। प्रभु यहोवा दा वाक है। सो मैं भी तुहाडे तों मीह नू रोक रख्या, जदकि वाढी दे 3 महीने रह गए सन, मैं एक शहर उत्ते मीह वराया अते दूजे शहर उत्ते ना वराया, एक खेत उत्ते वरखा पई ਅਤੇ ਜਿਸ ਖੇਤ ਉੱਤੇ ਵਰਖਾ ਨਾ ਪਈ ਉਹ ਸੁੱਕ ਗਿਆ। ਇਸ ਲਈ ਦੋ ਤਿੰਨ ਸ਼ਹਿਰਾਂ ਦੇ ਲੋਕ ਇੱਕ ਸ਼ਹਿਰ ਵਿੱਚ ਪਾਣੀ ਪੀਣ ਲਈ ਆਏ, ਪਰ ਉਹਨਾਂ ਦੀ ਪਿਆਸ ਨਾ ਬੁਝੀ। ਪਰ ਫਿਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ, ਪ੍ਰਭੂ ਯਹੋਵਾ ਦਾ ਵਾਕ ਹੈ। ਮੈਂ ਤੁਹਾਡੇ ਬਹੁਤ ਸਾਰੇ ਬਾਗਾਂ ਅਤੇ ਤੁਹਾਡੇ ਅੰਗੂਰੀ ਬਾਗਾਂ ਨੂੰ ਸੋਕੇ ਅਤੇ ਉੱਲੀ ਨਾਲ ਮਾਰਿਆ, ਅਤੇ ਤੁਹਾਡੇ ਹੰਜ਼ੀਰ ਦੇ ਰੁੱਖਾਂ ਅਤੇ ਤੁਹਾਡੇ ਜੈਤੂਨ ਦੇ ਰੁੱਖਾਂ ਨੂੰ ਟਿੱਡੀਆਂ ਨੇ ਖਾ ਲਿਆ, ਪਰ ਫਿਰ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ, ਪ੍ਰਭੂ ਯਹੋਵਾ ਦਾ ਵਾਕ ਹੈ। ਮੈਂ ਤੁਹਾਡੇ ਉੱਤੇ ਮਿਸਰ ਦੇਸ਼ ਜਿਹੀ ਬਵਾ ਭੇਜੀ, ਮੈਂ ਤੁਹਾਡੇ ਜਵਾਨਾਂ ਨੂੰ ਤਲਵਾਰ ਨਾਲ ਵੱਢਿਆ ਅਤੇ ਤੁਹਾਡੇ ਘੋੜਿਆਂ ਨੂੰ ਖੋਹ ਲਿਆ। ਮੈਂ ਤੁਹਾਡੀਆਂ ਛਾਉਣੀਆਂ ਦੀ ਦੁਰਗੰਧ ਤੁਹਾਡੀਆਂ ਨਾਸਾਂ ਵਿੱਚ ਪਹੁੰਚਾਈ, ਪਰ ਫਿਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ, ਪ੍ਰਭੂ ਯਹੋਵਾ ਦਾ ਵਾਕ ਹੈ। ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਲਟਾ ਦਿੱਤਾ, ਜਿਵੇਂ ਪਰਮੇਸ਼ਰ ਨੇ ਸਦੂਮ ਅਤੇ ਅਮੂਰਾ ਨੂੰ ਉਲਟਾ ਦਿੱਤਾ ਸੀ, ਅਤੇ ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗੂ ਸੀ, ਤਾਂ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ, ਪ੍ਰਭੂ ਯਹੋਵਾ ਦਾ ਵਾਕ ਹੈ। ਇਸ ਲਈ ਹੇ ਇਸਰਾਇਲ, ਮੈਂ ਤੇਰੇ ਨਾਲ ਅਜਿਹਾ ਕਰਾਂਗਾ, ਅਤੇ ਇਸ ਲਈ ਕਿ ਮੈਂ ਤੇਰੇ ਨਾਲ ਅਜਿਹਾ ਕਰਾਂਗਾ, ਹੇ ਇਸਰਾਇਲ, ਆਪਣੇ ਪਰਮੇਸ਼ਰ ਨੂੰ ਮਿਲਣ ਲਈ ਤਿਆਰ ਹੋ ਜਾ। ਵੇਖ, ਪਹਾੜਾਂ ਨੂੰ ਸਿਰਜਣ ਵਾਲਾ ਅਤੇ ਪਾਉਣ ਦਾ ਕਰਤਾ, ਜੋ ਮਨੁੱਖ ਨੂੰ ਉਸਦੇ ਮਨ ਦੇ ਵਿਚਾਰ ਦੱਸਦਾ ਹੈ, ਅਤੇ ਸਵੇਰ ਨੂੰ ਹਨੇਰਾ ਕਰਨ ਵਾਲਾ ਅਤੇ ਜੋ ਧਰਤੀ ਦੀਆਂ ਉਚਾਈਆਂ ਉੱਤੇ ਚੱਲਦਾ ਹੈ, ਯਹੋਵਾ ਸੈਨਾ ਦਾ ਪਰਮੇਸ਼ਰ ਉਸਦਾ ਨਾਮ ਹੈ। ਆਮੋਸ ਅਧਿਆਏ 5। ਹੇ ਇਸਰਾਇਲ ਦੇ ਘਰਾਣੇ, ਇਹਨਾਂ ਬਚਨਾਂ ਨੂੰ ਸੁਣੋ ਜਿਹੜੇ ਮੈਂ ਤੁਹਾਡੇ ਲਈ ਵਿਰਲਾਪ ਕਰਕੇ ਕਹਿੰਦਾ ਹਾਂ। ਇਸਰਾਇਲ ਦੀ ਕੁਆਰੀ ਡਿੱਗ ਪਈ, ਉਹ ਫੇਰ ਨਾ ਉੱਠ ਸਕੇਗੀ। ਉਹ ਆਪਣੀ ਭੂਮੀ ਉੱਤੇ ਤਿਆਗ ਦਿੱਤੀ ਗਈ ਹੈ, ਉਸ ਨੂੰ ਚੁੱਕਣ ਵਾਲਾ ਕੋਈ ਨਹੀਂ। ਪ੍ਰਭੂ ਯਹੋਵਾ ਇਹ ਫਰਮਾਉਂਦਾ ਹੈ, ਜਿਸ ਸ਼ਹਿਰ ਵਿੱਚੋਂ 1,000 ਨਿਕਲਦੇ ਸਨ, ਉੱਥੇ ਇਸਰਾਇਲ ਦੇ ਘਰਾਣੇ ਦੇ 100 ਰਹਿ ਜਾਣਗੇ, ਅਤੇ ਜਿਸ ਵਿੱਚੋਂ 100 ਨਿਕਲਦੇ ਸਨ, ਉੱਥੇ 10 ਹੀ ਰਹਿ ਜਾਣਗੇ। ਯਹੋਵਾ ਇਸਰਾਇਲ ਦੇ ਘਰਾਣੇ ਨੂੰ ਇਹ ਆਖਦਾ ਹੈ, ਮੇਰੀ ਖੋਜ ਕਰੋ ਤਾਂ ਜਿਉਂਦੇ ਰਹੋਗੇ, ਪਰ ਬੈਤੇਲ ਦੀ ਖੋਜ ਨਾ ਕਰੋ, ਨਾ ਗਿਲਗਾਲ ਵਿੱਚ ਵੜੋ, ਨਾ ਬੇਰ ਸ਼ਬਾ ਨੂੰ ਜਾਓ, ਕਿਉਂ ਜੋ ਗਿਲਗਾਲ ਜ਼ਰੂਰ ਹੀ ਗੁਲਾਮੀ ਵਿੱਚ ਜਾਵੇਗਾ ਅਤੇ ਬੈਤੇਲ ਮੁੱਕ ਜਾਵੇਗਾ। ਯਹੋਵਾ ਦੀ ਖੋਜ ਕਰੋ ਤਾਂ ਤੁਸੀਂ ਜਿਉਂਦੇ ਰਹੋਗੇ। ਕਿਤੇ ਉਹ ਅੱਗ ਵਾਂਗੂ ਯੂਸਫ ਦੇ ਘਰਾਣੇ ਉੱਤੇ ਭੜਕ ਉੱਠੇ ਅਤੇ ਉਸ ਨੂੰ ਭਸਮ ਕਰੇ, ਅਤੇ ਬੈਤੇਲ ਵਿੱਚ ਕੋਈ ਉਸ ਨੂੰ ਬੁਝਾਉਣ ਵਾਲਾ ਨਾ ਹੋਵੇਗਾ। ਤੁਸੀਂ ਜਿਹੜੇ ਨਿਆਂ ਨੂੰ ਕੁੜੱਤਣ ਵਿੱਚ ਬਦਲਦੇ ਹੋ ਅਤੇ ਧਰਮ ਨੂੰ ਮਿੱਟੀ ਵਿੱਚ ਮਿਲਾਉਂਦੇ ਹੋ, ਉਹ ਜੋ ਕੱਚ ਪਚਿਆ ਅਤੇ ਤਾਰਾ ਮੰਡਲ ਦਾ ਬਣਾਉਣ ਵਾਲਾ ਹੈ, ਜੋ ਘਨਘੋਰ ਹਨੇਰੇ ਨੂੰ ਪ੍ਰਭਾਤ ਦੇ ਚਾਨਣ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਹਨੇਰੀ ਰਾਤ ਬਣਾ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ, ਉਸਦਾ ਨਾਮ ਯਹੋਵਾ ਹੈ। ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ ਅਤੇ ਗੜਾਂ ਨੂੰ ਵੀ ਤਬਾਹ ਕਰ ਦਿੰਦਾ ਹੈ, ਜੋ ਫਾਟਕ ਵਿੱਚ ਤਾੜਨਾ ਦਿੰਦਾ ਹੈ, ਉਸ ਨਾਲ ਉਹ ਵੈਰ ਰੱਖਦੇ ਹਨ ਅਤੇ ਜੋ ਸੱਚ ਬੋਲਦਾ ਹੈ ਉਸ ਤੋਂ ਉਹ ਘਿਰਨਾ ਕਰਦੇ ਹਨ। ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ ਅਤੇ ਉਸ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ, ਇਸ ਲਈ ਜਿਹੜੇ ਘਰ ਤੁਸੀਂ ਘੜੇ ਹੋਏ ਪੱਥਰਾਂ ਨਾਲ ਬਣਾਏ ਹਨ ਉਹਨਾਂ ਵਿੱਚ ਵੱਸ ਨਾ ਸਕੋਗੇ, ਅਤੇ ਜੋ ਸੁਹਾਵਣੇ ਅੰਗੂਰੀ ਬਾਗ ਤੁਸੀਂ ਲਾਏ ਹਨ ਉਹਨਾਂ ਦੀ ਮੱਦ ਨਾ ਪੀ ਸਕੋਗੇ, ਕਿਉਂ ਜੋ ਮੈਂ ਤੁਹਾਡੇ ਬਹੁਤਿਆਂ ਅਪਰਾਧਾਂ ਨੂੰ ਅਤੇ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ। ਤੁਸੀਂ ਧਰਮੀ ਨੂੰ ਸਤਾਉਂਦੇ ਹੋ ਅਤੇ ਰਿਸ਼ਵਤ ਲੈਂਦੇ ਹੋ ਅਤੇ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ। ਇਸ ਲਈ ਜੋ ਸਮਝਦਾਰ ਹੈ ਉਹ ਅਜਿਹੇ ਸਮੇਂ ਵਿੱਚ ਚੁੱਪਚਾਪ ਰਹੇ, ਕਿਉਂ ਜੋ ਇਹ ਸਮਾਂ ਬੁਰਾ ਹੈ। ਹੇ ਲੋਕੋ, ਭਲਾਈ ਦੀ ਖੋਜ ਕਰੋ, ਬੁਰਿਆਈ ਦੀ ਨਹੀਂ, ਤਾਂ ਜੋ ਤੁਸੀਂ ਜਿਉਂਦੇ ਰਹੋ। ਫਿਰ ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਯਹੋਵਾ ਸੈਨਾ ਦਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਵੇਗਾ। ਬੁਰਾਈ ਤੋਂ ਘਿਰਨਾ ਕਰੋ ਅਤੇ ਭਲਾਈ ਨੂੰ ਪਿਆਰ ਕਰੋ, ਫਾਟਕ ਵਿੱਚ ਨਿਆਂ ਨੂੰ ਸਥਾਪਿਤ ਕਰੋ। ਕੀ ਜਾਣੀਏ, ਸੈਨਾ ਦਾ ਪਰਮੇਸ਼ਰ ਯਹੋਵਾ ਯੂਸਫ ਦੇ ਬਚੇ ਹੋਇਆਂ ਉੱਤੇ ਕਿਰਪਾ ਕਰੇ। ਇਸ ਲਈ ਸੈਨਾ ਦਾ ਪਰਮੇਸ਼ਰ ਪ੍ਰਭੂ ਯਹੋਵਾ ਇਹ ਫਰਮਾਉਂਦਾ ਹੈ, ਸਾਰੇ ਚੌਂਕਾਂ ਵਿੱਚ ਰੋਣਾ ਪਿੱਟਣਾ ਹੋਵੇਗਾ ਅਤੇ ਸਾਰੀਆਂ ਗਲੀਆਂ ਵਿੱਚ ਲੋਕ ਹਾਏ ਹਾਏ ਕਰਨਗੇ। ਉਹ ਕਿਸਾਨ ਨੂੰ ਸੋਗ ਕਰਨ ਲਈ ਅਤੇ ਵਿਰਲਾਪ ਕਰਨ ਦੇ ਮਾਹਰਾਂ ਨੂੰ ਰੋਣ ਪਿੱਟਣ ਲਈ ਸੱਦਣਗੇ। ਸਾਰੇ ਅੰਗੂਰੀ ਬਾਗਾਂ ਵਿੱਚ ਰੋਣਾ ਪਿੱਟਣਾ ਹੋਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ, ਯਹੋਵਾ ਦਾ ਇਹੋ ਬਚਨ ਹੈ। ਹਾਏ ਤੁਹਾਡੇ ਉੱਤੇ ਜੋ ਯਹੋਵਾ ਦੇ ਨਿਆਂ ਦੇ ਦਿਨ ਨੂੰ ਲੋਚਦੇ ਹੋ, ਤੁਸੀਂ ਯਹੋਵਾ ਦਾ ਨਿਆਂ ਦਾ ਦਿਨ ਕਿਉਂ ਚਾਹੁੰਦੇ ਹੋ? ਉਹ ਹਨੇਰੇ ਦਾ ਦਿਨ ਹੈ, ਚਾਨਣ ਦਾ ਨਹੀਂ। ਜਿਵੇਂ ਕੋਈ ਮਨੁੱਖ ਬੱਬਰ ਸ਼ੇਰ ਦੇ ਅੱਗਿਓਂ ਭੱਜੇ ਅਤੇ ਰਿੱਛ ਉਸ ਨੂੰ ਟੱਕਰੇ, ਜਾਂ ਉਹ ਘਰ ਵਿੱਚ ਆ ਕੇ ਆਪਣਾ ਹੱਥ ਕੰਧ ਉੱਤੇ ਰੱਖੇ ਅਤੇ ਸੱਪ ਉਸ ਨੂੰ ਡੱਸ ਲਵੇ, ਕੀ ਇਹ ਸੱਚ ਨਹੀਂ ਕਿ ਯਹੋਵਾ ਦਾ ਦਿਨ ਹਨੇਰਾ ਹੋਵੇਗਾ, ਨਾ ਕਿ ਚਾਨਣ? ਅਤੇ ਕੁੱਪ ਹਨੇਰਾ ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ। ਮੈਂ ਤੁਹਾਡੇ ਪਰਬਾਂ ਤੋਂ ਵੈਰ ਰੱਖਦਾ ਅਤੇ ਘਿਰਨਾ ਕਰਦਾ ਹਾਂ ਅਤੇ ਤੁਹਾਡੀਆਂ ਮਹਾਂਸਭਾਵਾਂ ਨੂੰ ਪਸੰਦ ਨਹੀਂ ਕਰਦਾ। ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜਾਓ ਤਾਂ ਵੀ ਮੈਂ ਉਹਨਾਂ ਨੂੰ ਕਬੂਲ ਨਹੀਂ ਕਰਾਂਗਾ ਅਤੇ ਤੁਹਾਡੇ ਪਲੇ ਹੋਏ ਪਸ਼ੂਆਂ ਦੀਆਂ ਸੁੱਖ ਸਾਂਦ ਦੀਆਂ ਬਲੀਆਂ ਉੱਤੇ ਮੈਂ ਧਿਆਨ ਨਹੀਂ ਦੇਵਾਂਗਾ। ਆਪਣੇ ਗੀਤਾਂ ਦਾ ਰੌਲਾ ਮੇਰੇ ਤੋਂ ਦੂਰ ਕਰੋ, ਤੁਹਾਡੇ ਰਬਾਬਾਂ ਦਾ ਸੁਰ ਮੈਂ ਨਹੀਂ ਸੁਣਾਂਗਾ। ਪਰ ਨਿਆਂ ਨੂੰ ਨਦੀ ਦੀ ਤਰ੍ਹਾਂ ਅਤੇ ਧਰਮ ਨੂੰ ਬਾਰਾਂਮਾਸੀ ਨਦੀ ਦੀ ਤਰ੍ਹਾਂ ਵਗਣ ਦਿਓ। ਹੇ ਇਸਰਾਇਲ ਦੇ ਘਰਾਣੇ, ਕੀ ਤੁਸੀਂ ਉਜਾੜ ਵਿੱਚ 40 ਸਾਲ ਤੱਕ ਬਲੀਆਂ ਅਤੇ ਭੇਟਾਂ ਮੈਨੂੰ ਹੀ ਚੜਾਉਂਦੇ ਰਹੇ ਹੋ? ਨਹੀਂ, ਤੁਸੀਂ ਤਾਂ ਆਪਣੇ ਰਾਜਾ ਦੇ ਡੇਰੇ ਨੂੰ ਅਤੇ ਆਪਣੇ ਬੁੱਤਾਂ ਦੀ ਚੌਂਕੀ ਨੂੰ ਅਤੇ ਆਪਣੇ ਕਿਉਂ ਦੇਵਤੇ ਦੇ ਤਾਰੇ ਨੂੰ ਚੁੱਕ ਕੇ ਫਿਰਦੇ ਰਹੇ ਜਿਸ ਨੂੰ ਤੁਸੀਂ ਆਪਣੇ ਲਈ ਬਣਾਇਆ। ਇਸ ਲਈ ਮੈਂ ਤੁਹਾਨੂੰ ਦਮਿਸ਼ਕ ਸ਼ਹਿਰ ਤੋਂ ਪਰੇ ਗੁਲਾਮੀ ਵਿੱਚ ਲੈ ਜਾਵਾਂਗਾ। ਯਹੋਵਾ ਦਾ ਇਹੋ ਬਚਨ ਹੈ ਜਿਸਦਾ ਨਾਮ ਸੈਨਾ ਦਾ ਪਰਮੇਸ਼ਰ ਹੈ। ਆਮੋਸ ਅਧਿਆਏ 6। ਹਾਏ ਉਹਨਾਂ ਉੱਤੇ ਜੋ ਸਿਓਨ ਵਿੱਚ ਆਰਾਮ ਨਾਲ ਰਹਿੰਦੇ ਹਨ ਅਤੇ ਉਹਨਾਂ ਉੱਤੇ ਜਿਹੜੇ ਸਾਮਰਿਆ ਦੇ ਪਰਬਤ ਉੱਤੇ ਚੈਨ ਨਾਲ ਰਹਿੰਦੇ ਹਨ, ਜਿਹੜੇ ਖਾਸ ਕੌਮਾਂ ਵਿੱਚ ਪ੍ਰਸਿੱਧ ਹਨ, ਜਿਨ੍ਹਾਂ ਦੇ ਕੋਲ ਇਸਰਾਇਲ ਦਾ ਘਰਾਣਾ ਆਉਂਦਾ ਹੈ। ਕਲਨੇ ਸ਼ਹਿਰ ਨੂੰ ਜਾਓ ਅਤੇ ਵੇਖੋ, ਅਤੇ ਉੱਥੋਂ ਮਹਾਨ ਸ਼ਹਿਰ ਹਮਾਥ ਨੂੰ ਜਾਓ, ਫਿਰ ਫਲੀਸਤੀਆਂ ਦੇ ਗਤ ਸ਼ਹਿਰ ਨੂੰ ਜਾਓ। ਭਲਾ ਉਹ ਇਹਨਾਂ ਰਾਜਾਂ ਨਾਲੋਂ ਚੰਗੇ ਹਨ? ਕੀ ਉਹਨਾਂ ਦੀ ਹੱਦ ਤੁਹਾਡੇ ਦੇਸ਼ ਦੀ ਹੱਦ ਨਾਲੋਂ ਵੱਡੀ ਹੈ? ਤੁਸੀਂ ਜੋ ਬਿਪਤਾ ਦਾ ਦਿਨ ਦੂਰ ਕਰਦੇ ਹੋ ਅਤੇ ਜ਼ੁਲਮ ਦੀ ਗੱਦੀ ਨੂੰ ਨੇੜੇ ਲੈ ਆਉਂਦੇ ਹੋ, ਤੁਸੀਂ ਜੋ ਹਾਥੀ ਦੰਦ ਦੇ ਪਲੰਘਾਂ ਉੱਤੇ ਲੇਟਦੇ ਹੋ ਅਤੇ ਆਪਣੇ ਵਿਛਾਉਣਿਆਂ ਉੱਤੇ ਲੰਮੇ ਪੈਂਦੇ ਹੋ ਅਤੇ ਇੱਜੜ ਦੇ ਲੇਲੇ ਅਤੇ ਚੌਣੇ ਵਿੱਚੋਂ ਵੱਛੇ ਖਾਂਦੇ ਹੋ, ਤੁਸੀਂ ਰਬਾਬ ਨਾਲ ਬੇਸੁਰੇ ਗੀਤ ਗਾਉਂਦੇ ਅਤੇ ਦਾਊਦ ਦੀ ਤਰ੍ਹਾਂ ਆਪਣੇ ਲਈ ਵਜਾਉਣ ਦੇ ਸਾਜ਼ ਕੱਢਦੇ ਹੋ, ਤੁਸੀਂ ਪਿਆਲਿਆਂ ਵਿੱਚ ਮੱਧ ਪੀਂਦੇ ਅਤੇ ਆਪਣੇ ਆਪ ਨੂੰ ਖਾਲਸ ਤੇਲ ਨਾਲ ਮਲਦੇ ਹੋ, ਪਰ ਯੂਸਫ ਦੀ ਤਬਾਹੀ ਉੱਤੇ ਅਫਸੋਸ ਨਹੀਂ ਕਰਦੇ। ਇਸ ਲਈ ਹੁਣ ਉਹ ਗੁਲਾਮੀ ਵਿੱਚ ਪਹਿਲਾਂ ਜਾਣਗੇ ਅਤੇ ਜੋ ਲੰਮੇ ਪੈ ਕੇ ਸੌਂਦੇ ਸਨ ਉਹਨਾਂ ਦਾ ਭੋਗ ਵਿਲਾਸ ਮੁੱਕ ਜਾਵੇਗਾ। ਪ੍ਰਭੂ ਯਹੋਵਾ ਨੇ ਆਪਣੀ ਹੀ ਸਹੁੰ ਖਾਧੀ ਹੈ, ਸੈਨਾ ਦਾ ਪਰਮੇਸ਼ਰ ਯਹੋਵਾ ਫਰਮਾਉਂਦਾ ਹੈ। ਮੈਂ ਯਾਕੂਬ ਦੇ ਹੰਕਾਰ ਤੋਂ ਘਿਰਨਾ ਕਰਦਾ ਹਾਂ ਅਤੇ ਉਸਦੇ ਗੜ੍ਹਾਂ ਤੋਂ ਵੈਰ ਰੱਖਦਾ ਹਾਂ। ਇਸ ਲਈ ਮੈਂ ਸ਼ਹਿਰ ਅਤੇ ਜੋ ਕੁਝ ਉਸ ਵਿੱਚ ਹੈ ਸਭ ਵੈਰੀ ਦੇ ਹਵਾਲੇ ਕਰ ਦਿਆਂਗਾ। ਜੇਕਰ ਇੱਕ ਘਰ ਵਿੱਚ 10 ਮਨੁੱਖ ਬਾਕੀ ਰਹਿ ਜਾਣ ਤਾਂ ਉਹ ਵੀ ਮਰ ਜਾਣਗੇ। ਫਿਰ ਜਦ ਉਸਦਾ ਰਿਸ਼ਤੇਦਾਰ ਜੋ ਉਸਨੂੰ ਸਾੜਨ ਵਾਲਾ ਹੈ ਉਸਨੂੰ ਚੁੱਕਣ ਲਈ ਆਵੇ ਤਾਂ ਜੋ ਉਸਦੀਆਂ ਹੱਡੀਆਂ ਨੂੰ ਘਰ ਤੋਂ ਬਾਹਰ ਲੈ ਜਾਵੇ ਅਤੇ ਉਸਨੂੰ ਜੋ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਪੁੱਛੇ, ਕੀ ਤੇਰੇ ਨਾਲ ਕੋਈ ਹੋਰ ਵੀ ਹੈ? ਅਤੇ ਉਹ ਆਖੇ ਨਹੀਂ, ਤਾਂ ਉਹ ਆਖੇਗਾ ਚੁੱਪ ਰਹਿ, ਕਿਉਂ ਜੋ ਸਾਨੂੰ ਯਹੋਵਾ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ, ਕਿਉਂਕਿ ਯਹੋਵਾ ਨੇ ਹੁਕਮ ਦਿੱਤਾ ਹੈ ਵੱਡਾ ਘਰ ਛੇਕਾਂ ਨਾਲ ਅਤੇ ਛੋਟਾ ਘਰ ਦਰਾਰਾਂ ਨਾਲ ਮਾਰਿਆ ਜਾਵੇਗਾ। ਭਲਾ ਘੋੜੇ ਚਟਾਨਾਂ ਉੱਤੇ ਦੌੜਦੇ ਹਨ? ਕੀ ਲੋਕ ਬਲਦਾਂ ਨਾਲ ਉੱਥੇ ਹੱਲ ਵਾਹੁੰਦੇ ਹਨ? ਪਰ ਤੁਸੀਂ ਨਿਆਂ ਨੂੰ ਜ਼ਹਿਰ ਨਾਲ ਅਤੇ ਧਰਮ ਦੇ ਫਲ ਨੂੰ ਕੁੜੱਤਣ ਨਾਲ ਬਦਲ ਦਿੱਤਾ। ਤੁਸੀਂ ਜੋ ਖਿਆਲੀ ਗੱਲਾਂ ਉੱਤੇ ਆਨੰਦ ਹੁੰਦੇ ਹੋ ਅਤੇ ਕਹਿੰਦੇ ਹੋ, ਕੀ ਅਸੀਂ ਆਪਣੇ ਹੀ ਬਲ ਨਾਲ ਸ਼ਕਤੀਸ਼ਾਲੀ ਨਹੀਂ ਹੋ ਗਏ? ਇਸ ਕਾਰਨ ਸੈਨਾ ਦੇ ਪਰਮੇਸ਼ਰ ਯਹੋਵਾ ਦਾ ਵਾਕ ਹੈ, ਵੇਖ ਹੇ ਇਸਰਾਇਲ ਦੇ ਘਰਾਣੇ, ਮੈਂ ਤੁਹਾਡੇ ਵਿਰੁੱਧ ਇੱਕ ਕੌਮ ਨੂੰ ਉਠਾਵਾਂਗਾ ਜਿਹੜੀ ਹਮਾਥ ਦੇ ਪ੍ਰਵੇਸ਼ ਤੋਂ ਲੈ ਕੇ ਅਰਾਬਾ ਦੀ ਨਦੀ ਤੱਕ ਤੁਹਾਨੂੰ ਸਤਾਏਗੀ। ਆਮੋਸ ਅਧਿਆਏ 7। ਪ੍ਰਭੂ ਯਹੋਵਾ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਉਹਨੇ ਹਾੜੀ ਦੀ ਫਸਲ ਦੇ ਉੱਗਣ ਦੇ ਆਰੰਭ ਵਿੱਚ ਟਿੱਡੀਆਂ ਪੈਦਾ ਕੀਤੀਆਂ ਜਦ ਰਾਜਾ ਦੇ ਹਿੱਸੇ ਦੀ ਕਟਾਈ ਹੋ ਚੁੱਕੀ ਸੀ ਅਤੇ ਦੂਜੀ ਫਸਲ ਤਿਆਰ ਹੋ ਰਹੀ ਸੀ। ਜਦ ਉਹ ਦੇਸ਼ ਦਾ ਘਾਹ ਖਾ ਚੁੱਕੀਆਂ ਤਦ ਮੈਂ ਕਿਹਾ, ਹੇ ਪ੍ਰਭੂ ਯਹੋਵਾ ਮੁਆਫ਼ ਕਰ, ਯਾਕੂਬ ਕਿਵੇਂ ਸਥਿਰ ਰਹੇਗਾ? ਉਹ ਬਹੁਤ ਕਮਜ਼ੋਰ ਹੈ। ਇਸਦੇ ਵਿਖੇ ਯਹੋਵਾ ਪਛਤਾਇਆ ਅਤੇ ਉਸਨੇ ਕਿਹਾ, ਅਜਿਹਾ ਨਹੀਂ ਹੋਵੇਗਾ। ਪ੍ਰਭੂ ਯਹੋਵਾ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਪ੍ਰਭੂ ਯਹੋਵਾ ਨੇ ਅੱਗ ਨਾਲ ਫੈਸਲਾ ਕਰਨਾ ਚਾਹਿਆ ਅਤੇ ਉਸ ਅੱਗ ਨੇ ਵੱਡੇ ਸਾਗਰ ਨੂੰ ਸੁਕਾ ਦਿੱਤਾ ਅਤੇ ਧਰਤੀ ਵੀ ਭਸਮ ਹੋਣ ਲੱਗੀ। ਤਦ ਮੈਂ ਕਿਹਾ, ਹੇ ਪ੍ਰਭੂ ਯਹੋਵਾ, ਮੈਂ ਬੇਨਤੀ ਕਰਦਾ ਹਾਂ, ਰੁਕ ਜਾ, ਨਹੀਂ ਤਾਂ ਯਾਕੂਬ ਕਿਵੇਂ ਸਥਿਰ ਰਹੇਗਾ? ਉਹ ਬਹੁਤ ਕਮਜ਼ੋਰ ਹੈ। ਇਸਦੇ ਵਿਖੇ ਵੀ ਯਹੋਵਾ ਪਛਤਾਇਆ ਅਤੇ ਪ੍ਰਭੂ ਯਹੋਵਾ ਨੇ ਕਿਹਾ, ਇਹ ਵੀ ਨਹੀਂ ਹੋਵੇਗਾ। ਉਸਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਪ੍ਰਭੂ ਸਾਹਲ ਨਾਲ ਬਣੀ ਹੋਈ ਇੱਕ ਕੰਧ ਉੱਤੇ ਖੜਾ ਸੀ ਅਤੇ ਉਸਦੇ ਹੱਥ ਵਿੱਚ ਸਾਹਲ ਸੀ। ਤਦ ਯਹੋਵਾ ਨੇ ਮੈਨੂੰ ਪੁੱਛਿਆ, ਆਮੋਸ ਤੂੰ ਕੀ ਵੇਖਦਾ ਹੈ? ਮੈਂ ਉੱਤਰ ਦਿੱਤਾ, एक साहल। तद प्रभु ने कहा, वेख मैं अपनी प्रजा इसराइल दे विचकार साहल लावांगा, मैं हुण उन्हां नूं होर नहीं बख्शांगा। इसहाक दे उच्चे स्थान उजाड़ कीते जाणगे अते इसराइल दे पवित्र स्थान वीरान हो जाणगे, अते मैं याराबुआम दे घराणे दे विरुद्ध अपनी तलवार लै के उठांगा। तद बैतेल दे जाजक अमस्याह ने इसराइल दे राजा याराबुआम नूं संदेश भेजिया, आमोस ने इसराइल दे घराणे दे विच तेरे विरुद्ध साजिश कीती है, देश उसदे सारे बचनां नूं नहीं चल सकदा, क्योंकि आमोस ये कहिंदा है याराबुआम तलवार नाल मारिया जाएगा अते इसराइल अपने देश तों जरूर गुलामी विच चलिया जाएगा। तद अमस्याह ने आमोस नूं कहा, हे दर्शन वेखण वाले, जा इथों निकल के यहूदा दे देश नूं भज जा, उथे ही रोटी खा अते उथे ही भविखबाणी कर, पर बैतेल विच फिर कदे भविखबाणी ना करी, क्यों जो ये राजे दा पवित्र स्थान अते शाही महल है। आमोस ने अमस्याह नूं उत्तर दिता, ना तां मैं नबी सी अते ना ही नबी दा पुत्तर, पर मैं तां एक अयाली सी अते गुलरां दे रुखां दे फल इकट्ठा करन वाला सी, अते यहोवा ने मैनू इजड़ दे पिछे फिरन तों लिया अते मैनू कहा, जा मेरी प्रजा इसराइल ते भविखबाणी कर। इस लई हुण यहोवा दा बचन सुन, तू कहिंदा है इसराइल दे विरुद्ध भविखबाणी ना कर अते इसहाक दे घराणे दे विरुद्ध प्रचार करना बंद कर। इस लई यहोवा ए फरमाउंदा है, तेरी पत्नी शहर विच वेसवा बन जावेगी अते तेरे पुत्र अते धियां तलवार नाल मारे जाणगे अते तेरी भूमि माप के वंड ली जावेगी अते तू आप एक अणजाणे देश विच मरेगा अते इसराइल अपने देश तों जरूर ही गुलामी विच जावेगा। आमोस अध्याय 8। प्रभु यहोवा ने मैनू ए विखाया, अते वेखो गर्मी दे फलां नाल भरी हुई एक टोकरी सी। उसने पुछया, आमोस तू की वेखदा है? मैं उत्तर दिता, गर्मी दे फलां नाल भरी हुई एक टोकरी। तद यहोवा ने मैनू कहा, मेरी प्रजा इसराइल दा अंत आ गया है, मैं हुण उन्हां नूं होर नहीं बख्शांगा। प्रभु यहोवा दा वाक है। उस दिन मंदर दे गीत विरलाप विच बदल जाणगे, लाशां दा वड्डा ढेर लगेगा अते ओ हरेक स्थान उत्ते चुप चाप सुट दित्तियां जाणगियां। तुसीं जो कंगालां नूं निगलना चाहुंदे हो अते देश दे निमर लोकां नूं नास करना चाहुंदे हो, सुणो, तुसीं कहिंदे हो अमस्या कदों बीतेगी तां जो असीं अन्न वेचीए, अते सबत कदों खत्म होवेगा तां जो असीं कणक दे खत्ते खोलीए, कि असीं ऐफा नूं छोटा अते शकेल नूं वड्डा बनाईए अते छल नाल डंडी मारीए, तां जो असीं गरीबां नूं चांदी नाल अते कंगालां नूं जुत्तियां दे इक जोड़े नाल मुल लै लईए अते कणक दा कूड़ा वेचीए। यहोवा जिस ते याकूब नूं घमंड करना चाहीदा है, उसने अपनी सौं खाधी है, मैं उन्हां दीआं सारीआं करतूतां नूं कदे ना भुलांगा। कि देश इस दे कारण ना कंबेगा? कि उसदे सारे वासी सोग ना करनगे? हाँ, ये सारा देश नदी दी तरह चढ़ेगा जो उछलदी है अते फिर उतर जांदी है, मिस्र दी नील नदी दी तरह। प्रभु यहोवा दा वाक है। उस दिन मैं सूरज नूं भरी दुपहर नूं ला देंगा अते दिन दहाड़े धरती नूं हनेरा कर देंगा। मैं तुहाडे परबां नूं सोग विच अते तुहाडे सारे गीतां नूं विरलाप विच बदल देंगा। मैं सारिआं लक्कां उत्ते टाट बनावांगा अते हर सिर नूं गंजा करांगा। मैं उस दिन अजिहा विरलाप करावांगा जिवें इकलौते लई हुंदा है अते उसदा अंत भैड़े दिन जिहा होवेगा। प्रभु यहोवा दा वाक है। वेख ओह दिन आउंदे हन जद मैं इस देश विच काल भेजांगा, रोटी दा काल नहीं अते ना ही पाणी दी प्यास दा, सगों यहोवा दी बाणी दे सुणन दा काल होवेगा। लोक समुंदर तों समुंदर तक अते उत्तर तों पूरब तक भटकदे फिरनगे, ओह यहोवा दी बाणी नूं भालण लई इधर उधर मारे मारे फिरनगे पर उस नूं ना पाउणगे। उस दिन सोहणियां कुआरियां अते तगड़े जवान प्यास दे कारण बेसुरत हो जाणगे। ओ लोक जो सामरिया दी अशमा दी सौं खांदे हन अते कहिंदे हन, हे दान तेरे जीवन दी सौं अते बेरशबा दे राह दी सौं, ओ सारे डिग पैणगे अते फिर कदे ना उठणगे। आमोस अध्याय 9। मैं प्रभु नूं जगवेदी दे कोल खड़ा होया वेख्या अते उसने कहा, थम्मां दे सिखरां नूं मार तां जो चौखटां हिलण अते उन्हां नूं सारे लोकां दे सिरां उत्ते डेग के भन्न सुट। ਅਤੇ ਜੋ ਬਚ ਜਾਣ ਉਹਨਾਂ ਨੂੰ ਮੈਂ ਤਲਵਾਰ ਨਾਲ ਵੱਢਾਂਗਾ। ਉਹਨਾਂ ਵਿੱਚੋਂ ਕੋਈ ਵੀ ਭੱਜ ਨਾ ਸਕੇਗਾ ਅਤੇ ਕੋਈ ਵੀ ਨਾ ਬਚੇਗਾ। ਭਾਵੇਂ ਉਹ ਪਤਾਲ ਤੱਕ ਟੋਇਆ ਪੁੱਟ ਲੈਣ, ਉੱਥੋਂ ਵੀ ਮੇਰਾ ਹੱਥ ਉਹਨਾਂ ਨੂੰ ਖਿੱਚ ਲਵੇਗਾ। ਭਾਵੇਂ ਉਹ ਆਕਾਸ਼ ਤੱਕ ਚੜ੍ਹ ਜਾਣ, ਤਾਂ ਵੀ ਉੱਥੋਂ ਮੈਂ ਉਹਨਾਂ ਨੂੰ ਉਤਾਰ ਲਿਆਵਾਂਗਾ। ਭਾਵੇਂ ਉਹ ਕਰਮਲ ਪਰਬਤ ਦੀ ਚੋਟੀ ਉੱਤੇ ਲੁਕ ਜਾਣ, ਉੱਥੋਂ ਵੀ ਮੈਂ ਉਹਨਾਂ ਨੂੰ ਲੱਭ ਕੇ ਫੜ ਲਵਾਂਗਾ। ਭਾਵੇਂ ਉਹ ਮੇਰੀ ਨਜ਼ਰ ਤੋਂ ਸਮੁੰਦਰ ਦੇ ਥੱਲੇ ਲੁਕ ਜਾਣ, ਉੱਥੇ ਵੀ ਮੈਂ ਸੱਪ ਨੂੰ ਹੁਕਮ ਦਿਆਂਗਾ ਅਤੇ ਉਹ ਉਹਨਾਂ ਨੂੰ ਡੱਸੇਗਾ। ਭਾਵੇਂ ਵੈਰੀ ਉਹਨਾਂ ਨੂੰ ਹੱਕ ਕੇ ਗੁਲਾਮੀ ਵਿੱਚ ਲੈ ਜਾਣ, ਉੱਥੇ ਵੀ ਮੈਂ ਤਲਵਾਰ ਨੂੰ ਹੁਕਮ ਦਿਆਂਗਾ ਅਤੇ ਉਹ ਉਹਨਾਂ ਨੂੰ ਵੱਢੇਗੀ। ਮੈਂ ਆਪਣੀਆਂ ਅੱਖਾਂ ਨੂੰ ਉਹਨਾਂ ਉੱਤੇ ਭਲਿਆਈ ਲਈ ਨਹੀਂ, ਸਗੋਂ ਬੁਰਿਆਈ ਲਈ ਹੀ ਰੱਖਾਂਗਾ। ਸੈਨਾ ਦਾ ਪ੍ਰਭੂ ਯਹੋਵਾ ਉਹ ਹੈ, ਜੋ ਧਰਤੀ ਨੂੰ ਛੂੰਹਦਾ ਹੈ ਤਾਂ ਉਹ ਪਿਘਲ ਜਾਂਦੀ ਹੈ ਅਤੇ ਉਸਦੇ ਸਾਰੇ ਵਾਸੀ ਸੋਗ ਕਰਦੇ ਹਨ, ਅਤੇ ਸਾਰਾ ਦੇਸ਼ ਮਿਸਰ ਦੀ ਨੀਲ ਨਦੀ ਦੀ ਤਰ੍ਹਾਂ ਚੜ੍ਹਦਾ ਹੈ, ਜੋ ਉੱਛਲਦੀ ਹੈ ਅਤੇ ਫਿਰ ਉਤਰ ਜਾਂਦੀ ਹੈ, ਜੋ ਆਕਾਸ਼ ਉੱਤੇ ਆਪਣੇ ਚੁਬਾਰੇ ਬਣਾਉਂਦਾ ਹੈ ਅਤੇ ਧਰਤੀ ਉੱਤੇ ਆਪਣੇ ਆਕਾਸ਼ ਮੰਡਲ ਦੀ ਨੀਂਹ ਰੱਖਦਾ ਹੈ, ਅਤੇ ਜੋ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ ਅਤੇ ਉਹਨਾਂ ਨੂੰ ਧਰਤੀ ਦੀ ਪਰਤ ਉੱਤੇ ਵਹਾ ਦਿੰਦਾ ਹੈ, ਉਸਦਾ ਨਾਮ ਯਹੋਵਾ ਹੈ। ਹੇ ਇਸਰਾਇਲੀਓ, ਕੀ ਤੁਸੀਂ ਮੇਰੇ ਲਈ ਕੁਸ਼ੀਆਂ ਵਰਗੇ ਨਹੀਂ? ਪ੍ਰਭੂ ਯਹੋਵਾ ਦਾ ਵਾਕ ਹੈ। ਕੀ ਮੈਂ ਇਸਰਾਇਲੀਆਂ ਨੂੰ ਮਿਸਰ ਦੇਸ਼ ਵਿੱਚੋਂ, ਫਲਿਸਤੀਆਂ ਨੂੰ ਕਫਤੋਰ ਸ਼ਹਿਰ ਵਿੱਚੋਂ ਅਤੇ ਅਰਾਮੀਆਂ ਨੂੰ ਕੀਰ ਸ਼ਹਿਰ ਵਿੱਚੋਂ ਕੱਢ ਕੇ ਨਹੀਂ ਲੈ ਆਇਆ? ਵੇਖੋ, ਪ੍ਰਭੂ ਯਹੋਵਾ ਦੀਆਂ ਅੱਖਾਂ ਇਸ ਪਾਪੀ ਰਾਜ ਉੱਤੇ ਲੱਗੀਆਂ ਹਨ ਅਤੇ ਮੈਂ ਇਸ ਨੂੰ ਧਰਤੀ ਉੱਤੋਂ ਨਾਸ ਕਰਾਂਗਾ। ਤਾਂ ਵੀ ਮੈਂ ਯਾਕੂਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ ਨਹੀਂ ਕਰਾਂਗਾ। ਪ੍ਰਭੂ ਯਹੋਵਾ ਦਾ ਵਾਕ ਹੈ। ਵੇਖੋ, ਮੈਂ ਹੁਕਮ ਦਿਆਂਗਾ ਅਤੇ ਮੈਂ ਇਸਰਾਇਲ ਦੇ ਘਰਾਣੇ ਨੂੰ ਸਾਰੀਆਂ ਕੌਮਾਂ ਵਿੱਚੋਂ ਐਵੇਂ ਛਾਣ ਸੁੱਟਾਂਗਾ ਜਿਵੇਂ ਅੰਨ ਛਾਨਣੀ ਵਿੱਚ ਛਾਣੀਦਾ ਹੈ, ਅਤੇ ਇੱਕ ਦਾਣਾ ਵੀ ਧਰਤੀ ਉੱਤੇ ਨਾ ਡਿੱਗੇਗਾ। ਮੇਰੀ ਪ੍ਰਜਾ ਦੇ ਸਾਰੇ ਪਾਪੀ ਤਲਵਾਰ ਨਾਲ ਮਰਨਗੇ, ਜੋ ਕਹਿੰਦੇ ਹਨ, ਇਹ ਬਿਪਤਾ ਸਾਡੇ ਉੱਤੇ ਨਹੀਂ ਪਵੇਗੀ, ਨਾ ਸਾਨੂੰ ਮਿਲੇਗੀ। ਉਸ ਦਿਨ ਮੈਂ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਖੜ੍ਹਾ ਕਰਾਂਗਾ ਅਤੇ ਉਸਦੀਆਂ ਤੇੜਾਂ ਨੂੰ ਬੰਦ ਕਰਾਂਗਾ। ਮੈਂ ਉਸਦੇ ਖੰਡਰਾਂ ਨੂੰ ਫੇਰ ਬਣਾਵਾਂਗਾ ਅਤੇ ਉਸਨੂੰ ਪੁਰਾਣੇ ਸਮਿਆਂ ਵਰਗਾ ਬਣਾ ਦਿਆਂਗਾ, ਤਾਂ ਜੋ ਉਹ ਅਦੋਮ ਦੇ ਬਚੇ ਹੋਇਆਂ ਉੱਤੇ ਸਗੋਂ ਸਾਰੀਆਂ ਕੌਮਾਂ ਉੱਤੇ ਕਾਬੂ ਪਾ ਲੈਣ ਜਿਹੜੀਆਂ ਮੇਰੇ ਨਾਮ ਤੋਂ ਪੁਕਾਰੀਆਂ ਜਾਂਦੀਆਂ ਹਨ। ਪ੍ਰਭੂ ਯਹੋਵਾ ਦਾ ਵਾਕ ਹੈ, ਜੋ ਇਹ ਕੰਮ ਪੂਰਾ ਕਰਦਾ ਹੈ। ਪ੍ਰਭੂ ਯਹੋਵਾ ਦਾ ਵਾਕ ਹੈ। ਵੇਖੋ, ਉਹ ਦਿਨ ਆਉਂਦੇ ਹਨ ਜਦ ਹਲ ਚਲਾਉਣ ਵਾਲਾ ਵਾਢੀ ਕਰਨ ਵਾਲੇ ਨੂੰ ਅਤੇ ਅੰਗੂਰਾਂ ਦਾ ਮਿੱਧਣ ਵਾਲਾ ਬੀਜ ਬੀਜਣ ਵਾਲੇ ਨੂੰ ਜਾ ਲਵੇਗਾ, ਅਤੇ ਪਹਾੜਾਂ ਤੋਂ ਨਵੀਂ ਮੱਧ ਚੋਵੇਗੀ ਅਤੇ ਸਾਰੇ ਟਿੱਲਿਆਂ ਤੋਂ ਵਗੇਗੀ। ਮੈਂ ਆਪਣੀ ਪ੍ਰਜਾ ਇਸਰਾਇਲ ਨੂੰ ਗੁਲਾਮੀ ਤੋਂ ਵਾਪਸ ਲੈ ਆਵਾਂਗਾ। ਉਹ ਉਜੜੇ ਹੋਏ ਸ਼ਹਿਰਾਂ ਨੂੰ ਉਸਾਰਨਗੇ ਅਤੇ ਉਹਨਾਂ ਵਿੱਚ ਵਸਣਗੇ। ਉਹ ਅੰਗੂਰੀ ਬਾਗ ਲਾਉਣਗੇ ਅਤੇ ਉਹਨਾਂ ਦੀ ਮੱਧ ਪੀਣਗੇ। ਉਹ ਬਾਗ ਲਾਉਣਗੇ ਅਤੇ ਉਹਨਾਂ ਦਾ ਫਲ ਖਾਣਗੇ। ਮੈਂ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਵਿੱਚ ਲਾਵਾਂਗਾ ਅਤੇ ਉਹ ਆਪਣੀ ਭੂਮੀ ਤੋਂ, ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ, ਫਿਰ ਕਦੇ ਪੁੱਟੇ ਨਾ ਜਾਣਗੇ, ਤੁਹਾਡਾ ਪਰਮੇਸ਼ਰ ਯਹੋਵਾ ਫਰਮਾਉਂਦਾ ਹੈ।